ਰੱਬ ਕਿਤੇ ਦੂਰ ਨਾ, ਭੁੱਖਾਂ ਵਿੱਚ ਚੂਰਨਾ ਤੇ ਕੋਝਿਆਂ ਨੂੰ ਪੂਰਨਾ, ਸੁਣ ਵੇ ਪੂਰਨਾ।
ਭਗਤ ਜੀ ਦਾ ਜਨਮ 4 ਜੂਨ 1904 ਨੂੰ ਪਿਤਾ ਛਿੱਬੂ ਮੱਲ ਦੇ ਘਰ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਖਾਨੇ ਨੇੜੇ ਇੱਕ ਪਿੰਡ ਰਾਜੇਵਾਲ ਉੱਥੇ ਹੋਇਆ ਸੀ। ਇੱਕ ਹਿੰਦੂ ਖੱਤਰੀ ਪਰਿਵਾਰ ਸੀ। ਨਾਂ ਬੜੇ ਪਿਆਰ ਨਾਲ ਰੱਖਿਆ ਰਾਮ ਜੀ ਦਾਸ, ਅਤੇ ਵੱਡੇ ਹੋ ਕੇ ਸਿੱਖ ਧਰਮ ਪ੍ਰਤੀ ਆਪਣੇ ਝੁਕਾਅ ਦੇ ਚੱਲਦਿਆਂ ਉਹਨਾਂ ਦਾ ਨਾਂ ਪੂਰਨ ਸਿੰਘ ਬਣ ਗਿਆ ਅਤੇ ਨਿਆਸਰਿਆਂ ਨਿਥਾਵਿਆਂ ਨਿਓਟਿਆਂ ਲਵਾਰਸਾਂ ਲੂਲੇ ਲਗਣਿਆਂ ਦੀ ਅਣਥਕ ਸੇਵਾ ਸਦਕਾ ਉਹਨਾਂ ਦੇ ਦੁੱਖ ਸਮੱਸਿਆਵਾਂ ਪ੍ਰਤੀ ਚਿੰਤਾ ਕਰਨਾ, ਉਹਨਾਂ ਦੇ ਹੱਲ ਲੱਭਣੇ, ਉਹ ਇੱਕ ਦੁਖੀਆਂ ਲਈ ਮਸੀਹਾ ਬਣੇ। ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਪੂਰਨ ਸਿੰਘ ਤੋਂ ਭਗਤ ਪੂਰਨ ਸਿੰਘ ਕਹਿਣਾ ਸ਼ੁਰੂ ਕਰਤਾ। ਸੋ ਭਗਤ ਜੀ ਕਹਿ ਕੇ ਅਕਸਰ ਪੂਰਨ ਸਿੰਘ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ। ਭਗਤ ਜੀ ਦੇ ਪਿਤਾ ਜੀ ਇੱਕ ਬੜੇ ਅਮੀਰ ਵਪਾਰੀ ਸੀ, ਛਿੱਬੂ ਮੱਲ ਉਹਨਾਂ ਦਾ ਨਾਂ ਸੀ ਜਿਵੇਂ ਮੈਂ ਪਹਿਲਾਂ ਦੱਸਿਆ। 1913 'ਚ ਪੰਜਾਬ 'ਚ ਬੜਾ ਭਾਰੀ ਕਾਲ ਪਿਆ, ਸਾਰਾ ਵਪਾਰ ਉਹਨਾਂ ਦਾ ਤਬਾਹ ਹੋ ਗਿਆ, ਪਰਿਵਾਰ ਆਰਥਿਕ ਮੰਦਹਾਲੀ ਸੰਕਟ ਦਾ ਸ਼ਿਕਾਰ ਹੋਇਆ। ਮਾਂ ਮਹਿਤਾਬ ਕੌਰ ਚਾਹੁੰਦੀ ਸੀ ਕਿ ਭਗਤ ਜੀ ਪੜ੍ਹ ਲਿਖ ਕੇ ਮੈਟ੍ਰਿਕ ਪਾਸ ਕਰਨ, ਖੰਨੇ ਲੱਗ ਗਏ ਉਹਨਾਂ ਨੂੰ ਸਕੂਲ 'ਚ ਪੜ੍ਹ ਨਹੀਂ ਪਾਇਆ ਗਿਆ। ਪਰ ਆਰਥਿਕ ਮੰਦਹਾਲੀ ਦੇ ਚੱਲਦਿਆਂ ਭਗਤ ਜੀ ਆਪਣੀ ਪੜ੍ਹਾਈ ਪੂਰੀ ਨਾ ਕਰ ਸਕੇ। ਗਿਆਨ ਦੀ ਪਿਆਸ ਪਰ ਉਹਨਾਂ ਅੰਦਰ ਬੜੀ ਸੀ। ਇਹੀ ਇੱਕ ਕਾਰਨ ਬਣਿਆ ਕਿ ਉਹ ਲਾਹੌਰ ਦੀਆਂ ਅਤੇ ਅੰਮ੍ਰਿਤਸਰ ਦੀਆਂ ਲਾਇਬ੍ਰੇਰੀਆਂ 'ਚ ਉਹਨਾਂ ਨੇ ਬਹੁਮੁੱਲਾ ਗਿਆਨ ਪ੍ਰਾਪਤ ਕੀਤਾ, ਬੜੀਆਂ ਕਿਤਾਬਾਂ ਪੜ੍ਹੀਆਂ। ਅਤੇ ਇਸ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੇ ਡੇਰਾ ਸਾਹਿਬ ਗੁਰਦੁਆਰਾ ਲਾਹੌਰ 'ਚ ਉੱਥੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਹ ਉਹ ਵਕਤ ਸੀ ਜਦੋਂ ਹਿੰਦੂ ਪਰਿਵਾਰ 'ਚ ਜੰਮੇ ਭਗਤ ਜੀ ਦਾ ਧਿਆਨ ਸਿੱਖੀ ਵਾਲੇ ਪਾਸੇ ਨੂੰ ਲੱਗਿਆ, ਉਹਨਾਂ ਨੇ ਸਿੱਖੀ ਸਰੂਪ ਧਾਰਨ ਕੀਤਾ। ਅਤੇ ਉਹੀ ਵਕਤ ਸੀ ਜਦੋਂ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਇੱਕ ਲਵਾਰਸ ਅਤੇ ਅਪਾਹਜ ਬੱਚੇ ਦੀ ਸੰਭਾਲ ਉਹਨਾਂ ਨੇ ਆਪਣੇ ਜ਼ਿੰਮੇ ਲਈ, ਅਤੇ ਇਹੀ ਬਾਅਦ 'ਚੋਂ ਪਿੰਗਲਵਾੜੇ ਦਾ ਮੁੱਢ ਬੱਝਿਆ ਆਗਾਜ਼ ਹੋਇਆ। ਅਤੇ ਇਸ ਬੇਨਾਮੇ ਲਵਾਰਸ ਬੱਚੇ ਨੂੰ ਉਹਨਾਂ ਨੇ ਪਿਆਰਾ ਸਿੰਘ ਦਾ ਨਾਂ ਦਿੱਤਾ ਸੀ। ਉੱਠਣ ਬੈਠਣ ਬੋਲਣ ਤੋਂ ਅਸਮਰੱਥ ਸੀ ਪਿਆਰਾ ਸਿੰਘ, ਅਤੇ ਭਗਤ ਜੀ ਉਹਨੂੰ ਆਪਣੀ ਪਿੱਠ 'ਤੇ ਚੱਕੀ ਫਿਰਦੇ ਹੁੰਦੇ ਸੀ, ਉਹਨੂੰ ਸਹਾਰਾ ਦਿੱਤਾ। ਅਤੇ ਦੇਸ਼ ਦੀ ਵੰਡ ਤੋਂ ਬਾਅਦ ਭਗਤ ਜੀ ਪਿਆਰਾ ਸਿੰਘ ਨੂੰ ਆਪਣੇ ਨਾਲ ਲੈ ਆਏ ਅੰਮ੍ਰਿਤਸਰ, ਅਤੇ ਰੇਲਵੇ ਸਟੇਸ਼ਨ ਦੇ ਨੇੜੇ ਉਹਨਾਂ ਨੇ ਟਿਕਾਣਾ ਮੱਲਿਆ। ਉੱਥੇ ਕੁਛ ਹੋਰ ਲਵਾਰਸ ਮਰੀਜ਼ਾਂ ਦੀ ਵੀ ਸਾਂਭ ਸੰਭਾਲ ਸ਼ੁਰੂ ਕਰਤੀ। ਸਵੇਰੇ ਉੱਠ ਕੇ ਭਗਤ ਜੀ ਟੱਲੀ ਵਜਾ ਕੇ ਘਰੋਂ ਘਰੀ ਰੋਟੀ ਮੰਗਣ ਜਾਇਆ ਕਰਦੇ ਸੀ। ਅਤੇ 6 ਮਾਰਚ 1957 ਨੂੰ ਉਹਨਾਂ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਰਜਿਸਟਰ ਕਰਵਾਈ। ਪਿੰਗਲਵਾੜਾ ਸੰਸਥਾ ਦੀ ਇਸ ਤਰ੍ਹਾਂ ਅੰਮ੍ਰਿਤਸਰ 'ਚ ਨੀਂਹ ਰੱਖੀ ਗਈ। ਮੈਂ ਇੱਕ ਵਾਰ ਪੜ੍ਹਦਾ ਸੀ, ਔਰ ਸਤਿੰਦਰ ਕੌਰ ਹੋਣਾ ਨੇ ਵੀ ਭਗਤ ਜੀ ਨੂੰ ਯਾਦ ਕਰਦੇ ਆ ਬੜੀਆਂ ਖੂਬਸੂਰਤ ਲਾਈਨਾਂ ਲਿਖੀਆਂ। ਉਹਨਾਂ ਮੁਤਾਬਕ ਸੇਵਾ ਦੇ ਪੁੰਜ ਦੇ ਤੌਰ 'ਤੇ ਤਾਂ ਸਾਰੀ ਦੁਨੀਆ ਹੀ ਭਗਤ ਪੂਰਨ ਸਿੰਘ ਹੋਣਾ ਨੂੰ ਜਾਣਦੀ ਆ, ਪਰ ਬੜੇ ਘੱਟ ਲੋਕ ਜਾਣਦੇ ਨੇ ਕਿ ਉਹ ਇੱਕ ਬੜੇ ਵਧੀਆ ਲੇਖਕ ਸੀ। ਉਹਨਾਂ ਦੀਆਂ ਲਿਖਤਾਂ ਨੂੰ ਆਮ ਪਾਠਕ ਰੋਜ਼ਾਨਾ ਜ਼ਿੰਦਗੀ ਦੇ ਕਾਰ ਵਿਹਾਰ ਕਰਦੇ ਹੋਏ ਪੜ੍ਹਦੇ ਰਹਿੰਦੇ ਸੀ। ਤੁਸੀਂ ਆ ਬੱਸਾਂ 'ਚ, ਰੇਲ ਗੱਡੀਆਂ 'ਚ, ਭਾਰਤ 'ਚ ਉਹਨਾਂ ਦੇ ਕਿਤਾਬ 'ਚ ਅਕਸਰ ਦੇਖੇ ਹੋਣੇ ਆ। ਭਗਤ ਜੀ ਦੇ ਜੀਵਨ ਦਾ ਜਿਹੜਾ ਮੂਲ ਸੰਕਲਪ ਸੀ ਉਹ ਤਾਂ ਸੀ ਮਾਨਵ ਭਲਾਈ, ਅਤੇ ਇਸ ਸੰਕਲਪ ਦੀ ਪੂਰਤੀ ਲਈ ਉਹਨਾਂ ਨੇ ਕਲਮ ਅਤੇ ਬਾਟੇ ਦਾ ਰਾਹ ਚੁਣਿਆ। ਬਾਟਾ ਲੋੜਵੰਦਾਂ ਲਈ ਅਤੇ ਕਲਮ ਕਸਾਈ ਉਹਨਾਂ ਨੇ ਸੋਹਣੇ ਸਮਾਜ ਦੀ ਸਿਰਜਣਾ ਲਈ। 23 ਦੇ ਕਰੀਬ ਭਗਤ ਜੀ ਨੇ ਕਿਤਾਬਾਂ ਲਿਖੀਆਂ, ਪੁਸਤਕਾਂ ਪ੍ਰਕਾਸ਼ਿਤ ਹੋਈਆਂ ਉਹਨਾਂ ਦੀਆਂ, ਅਤੇ ਨਿਬੰਧ ਰੂਪੀ ਜਿਹੜਾ ਸਾਹਿਤ ਆ ਉਹ ਰੀਸਾਈਕਲੇਬਲ ਜਿਹੜਾ ਆਪਣਾ ਪੇਪਰ ਹੁੰਦਾ ਉਹਦੇ 'ਤੇ ਉਹ ਛਪਦੇ ਰਹੇ ਆ। ਕਈ ਲੋਕਾਂ ਨੂੰ ਤਾਂ ਵੈਸੇ ਉਹਨਾਂ ਦੀਆਂ ਰਚਨਾਵਾਂ ਸਤਹੀ ਪੱਧਰ 'ਤੇ ਆਪਾਂ ਦੇਖੀਏ ਤਾਂ ਰਸਹੀਣ ਲੱਗਦੀਆਂ, ਪਰ ਜੇ ਤੁਸੀਂ ਡੂੰਘਾਈ ਨਾਲ ਉਹਨਾਂ ਦੇ ਲਿਖੇ ਹੋਏ ਲੇਖਾਂ ਨੂੰ ਪੜ੍ਹੋ ਤਾਂ ਉਹਦੇ 'ਚ ਤੁਹਾਨੂੰ ਪਤਾ ਲੱਗਦਾ ਬਈ ਉਹ ਬੜੇ ਜੀਵਨ ਦੇ ਵਿਹਾਰ ਨਾਲ ਜੁੜੇ ਹੋਏ ਗਿਆਨ ਦੀ ਸੋਝੀ ਰੱਖਣ ਵਾਲੇ ਇਨਸਾਨ ਸੀ। ਸਾਰਾ ਹੀ ਸਾਹਿਤ ਉਹਨਾਂ ਦਾ ਮੰਤਵ ਮੁਖੀ ਹੈ। ਲਿਖਤਾਂ ਦੇ ਵਿਸ਼ੇ ਉਹਨਾਂ ਦੇ ਸੀ ਵਾਤਾਵਰਣ, ਵਿਹਾਰਕ ਜੀਵਨ, ਸਿਹਤ, ਨੈਤਿਕਤਾ ਅਤੇ ਵਰਤਮਾਨ ਅਤੇ ਭਵਿੱਖ ਨਾਲ ਜੁੜੇ ਹੋਏ ਜਿਹੜੇ ਮਸਲੇ ਮਿਸਾਇਲ ਸੀ ਉਹਨਾਂ 'ਤੇ ਭਗਤ ਜੀ ਨੇ ਬੜਾ ਕੁਛ ਲਿਖਿਆ। ਅਤੇ ਸਤਿੰਦਰ ਕੌਰ ਹੋਣਾ ਨੇ ਆਪਣੇ ਲੇਖ 'ਚ ਇਹ ਵੀ ਲਿਖਿਆ ਕਿ ਭਗਤ ਜੀ ਦੀਆਂ ਲਿਖਤਾਂ ਦਾ ਮੂਲ ਮਨੋਰਥ ਮਨੁੱਖੀ ਜਾਤੀ ਦੀ ਭਲਾਈ, ਪ੍ਰਾਣੀ ਮਾਤਰ ਦੀ ਰੱਖਿਆ, ਵਾਤਾਵਰਣ ਸੰਬੰਧੀ ਸਮੱਸਿਆਵਾਂ 'ਤੇ ਵਿਸ਼ੇਸ਼ ਦ੍ਰਿਸ਼ਟੀ ਤੋਂ ਸਮਾਧਾਨ ਪੇਸ਼ ਕਰਨਾ ਸੀ। ਅਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਭਗਤ ਪੂਰਨ ਜੀ ਹਿੰਦੀ, ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਜ਼ੁਬਾਨਾਂ 'ਚ ਮੁਹਾਰਤ ਰੱਖਦੇ ਸੀ। ਗਿਆਨ ਪ੍ਰਾਪਤੀ ਦੀ ਚਾਹ ਨੇ ਉਹਨਾਂ ਅੰਦਰ ਕੌਮੀ ਅਤੇ ਕੌਮਾਂਤਰੀ ਵਿਦਵਾਨਾਂ ਨੂੰ ਪੜ੍ਹਨ ਦੀ ਖਿੱਚ ਪਾਈ। ਗਿਆਨ ਭੰਡਾਰਨ 'ਚ ਤੁਹਾਨੂੰ ਪਤਾ ਹੀ ਹੈ ਵਾਧਾ ਕਰਨ ਲਈ ਕਿਤਾਬਾਂ ਬਹੁਤ ਪੜ੍ਹਨੀਆਂ ਪੈਂਦੀਆਂ। ਸੋ ਭਗਤ ਜੀ ਪੜ੍ਹਿਆ ਬਹੁਤ ਕਰਦੇ ਸੀ ਅਤੇ ਲਿਖਣ ਦਾ ਢੰਗ ਬੜਾ ਨਵੇਕਲਾ ਸੀ। ਬੜਾ ਸਰਲ, ਸੰਖੇਪ, ਮੂਲਵਾਨ ਸਾਹਿਤ ਦੀ ਉਹਨਾਂ ਨੇ ਰਚਨਾ ਕੀਤੀ ਹੈ। 6 ਮਾਰਚ 1957 ਨੂੰ ਭਗਤ ਜੀ ਨੇ ਪੂਰਨ ਪ੍ਰਿੰਟਿੰਗ ਪ੍ਰੈਸ ਦੀ ਸਥਾਪਨਾ ਕੀਤੀ ਸੀ। ਸਾਰਾ ਸਾਹਿਤ ਉਹਨਾਂ ਦਾ ਮੁਫਤ ਵੰਡਿਆ ਜਾਂਦਾ ਸੀ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਉਹ ਇੱਕ ਨਿਸ਼ਕਾਮ ਸੇਵਕ ਸੀ ਅਤੇ ਉਹਨਾਂ ਦੀ ਪਾਈ ਇਹ ਪਿਰਤ ਅੱਜ ਵੀ ਪਿੰਗਲਵਾੜਾ ਸੰਸਥਾ 'ਚ ਨਿਰੰਤਰ ਜਾਰੀ ਹੈ। ਭਗਤ ਜੀ ਦੀ ਇਹ ਸੋਚ ਸੀ ਬਈ ਕੋਈ ਵੀ ਪਾਠਕ ਪੈਸੇ ਦੀ ਅਣਹੋਂਦ ਕਾਰਨ ਕਿਤੇ ਗਿਆਨ ਤੋਂ ਵਾਂਝਾ ਨਾ ਰਹਿ ਜੇ। ਸੋ ਐਡੀ ਉੱਚੀ ਸੁੱਚੀ ਸੋਚ ਦੇ ਮਾਲਕ ਸੀ ਉਹ। ਇਹਦੇ ਤੋਂ ਇਲਾਵਾ ਭਗਤ ਜੀ ਨੇ ਦੇਸ਼ ਦੇ ਚਾਰ ਵੱਡੇ ਮਸਲਿਆਂ ਗਰੀਬੀ, ਬਿਮਾਰੀ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਦੇ ਹੱਲ ਲਈ ਦੇਸ਼ ਵਾਸੀਆਂ ਨੂੰ ਗੰਭੀਰ ਹੋਣ ਦਾ ਸੱਦਾ ਦਿੱਤਾ। ਉਹਨਾਂ ਨੇ ਆਪਣੇ ਪਿੰਗਲਵਾੜੇ ਦੇ ਮੁਲਾਜ਼ਮਾਂ ਨੂੰ ਕਿਹਾ ਵੀ ਖੱਦਰ ਤੋਂ ਬਿਨਾਂ ਤੁਸੀਂ ਹੋਰ ਕੋਈ ਕੱਪੜਾ ਹੀ ਨਹੀਂ ਪਾਉਣਾ। ਦਲੀਲ ਇਹ ਸੀ ਬਈ ਮਸ਼ੀਨੀ ਕੱਪੜਾ ਬਣਾਉਣ ਵਾਲੇ ਕਾਰਖਾਨਿਆਂ ਕਰਕੇ ਹਵਾ, ਪਾਣੀ ਅਤੇ ਆਵਾਜ਼ ਦਾ ਪ੍ਰਦੂਸ਼ਣ ਪੈਦਾ ਹੁੰਦਾ। ਇਹੋ ਜਿਹੀ ਸੋਚ ਦੇ ਮਾਲਕ ਸੀ ਉਹ। ਅਤੇ ਭਗਤ ਜੀ ਨੂੰ ਪਦਮ ਸ਼੍ਰੀ ਦਾ ਖਿਤਾਬ ਵੀ ਦਿੱਤਾ ਗਿਆ, ਜੋ ਬਾਅਦ ਵਿੱਚ ਉਹਨਾਂ ਨੇ ਸਾਕਾ ਨੀਲਾ ਤਾਰਾ ਤੋਂ ਦੁਖੀ ਹੋ ਕੇ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ, ਕਿਉਂਕਿ ਫੌਜ ਦੇ ਇਸ ਓਪਰੇਸ਼ਨ ਦੇ ਚੱਲਦਿਆਂ ਉਹਨਾਂ ਦੇ ਮਨ 'ਤੇ ਬੜੀ ਡੂੰਘੀ ਸੱਟ ਵੱਜੀ। ਅੱਜ ਪਿੰਗਲਵਾੜਾ ਦੇ ਮੁੱਖ ਕੇਂਦਰ ਅੰਮ੍ਰਿਤਸਰ, ਮਾਨਾਵਾਲਾ ਕੰਪਲੈਕਸ, ਪੰਡੋਰੀ ਬ੍ਰਾਂਚ ਚੱਲਦੀ ਹੈ, ਗੋਇੰਦਵਾਲ ਉਹਨਾਂ ਦੀ ਇੱਕ ਬ੍ਰਾਂਚ ਆ, ਜਲੰਧਰ ਬ੍ਰਾਂਚ ਹੈ, ਸੰਗਰੂਰ ਬ੍ਰਾਂਚ ਹੈ, ਚੰਡੀਗੜ੍ਹ ਬ੍ਰਾਂਚ ਆ, ਅਤੇ ਇਹਦੇ 'ਚ ਤਕਰੀਬਨ 2000 ਦੇ ਕਰੀਬ ਲਵਾਰਸ ਮਰੀਜ਼ਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਪਿੰਗਲਵਾੜਾ ਸੰਸਥਾ ਨੇ ਲਈ ਹੋਈ ਹੈ। ਅਤੇ ਬੀਬੀ ਇੰਦਰਜੀਤ ਕੌਰ ਬੜੇ ਸਲੀਕੇ, ਸ਼ਰਧਾ ਅਤੇ ਲਗਨ ਨਾਲ ਇਸ ਸੇਵਾ ਨੂੰ ਨਿਭਾ ਰਹੇ ਨੇ। ਅੱਜ ਅਦਾਰਾ SPS ਉਹਨਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਦਾ। ਭਗਤ ਜੀ ਸਰੀਰਕ ਰੂਪ 'ਚ ਭਾਵੇਂ ਸਾਡੇ ਵਿੱਚ ਨਹੀਂ ਰਹੇ, ਪਰ ਆਪਣੀ ਨਿਸ਼ਕਾਮ ਸੇਵਾ ਅਤੇ ਵਿਲੱਖਣ ਸਾਹਿਤ ਸਿਰਜਣਾ ਸਦਕਾ ਸਾਡੇ ਹਮੇਸ਼ਾ ਅੰਗ ਸੰਗ ਰਹਿਣਗੇ। SPS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਗਰੇਵਾਲ।